भगती काल दे दौर विच श्री नामदेव जी महाराज भी भगतां दे चों एक उगे भगत होए हन। आप दी माता गौना बाई और आप दे पिता दा नाम राम सेठी सी। नरसी बामणी पिंड नामक ग्राम देच कस्बे देच आप दा जन्म होया जो जिला सितारा विच है। बचपन तो ही मां बाप तो पावन संस्कार मिलन दे कारण आप दा रजू बचपन तो ही भक्ति भावना वाला सी, प्रभु दी तरफ सी। बच्चियां दे नाल खेडदे आया भी आप हरी चिंतन करदे सन। सहजे सहजे आप वड्डे होए, दुनियावी तालीम आपने हासिल की थी, लेकिन आप दे अंदर निर्गुण ब्रह्म दी उपासना प्रबल रूप देच घर कर दी गई। एक गल वखरी है कि बने हुए संस्कारां दे मुताबक ते देश दी बनी हुई संस्कृति दे मुताबक आप कुछ मंदरां दे दर्शन करन लई भी गए, जैसे कि आप दी बाणी तो भी पता चलदा है। लेकिन मंदिर देच जो आप नाल व्यवहार होया उसका भी आप जिक्र करते ने। हस्त खेलत तेरे देहवरे आया, भगत करत नामा पकड़ उठाया। मंदिर देच भगती करदिया प्रभु दे गीत गाउंदिया क्यों उठाए गए, क्यों बाहर कड्डे गए? क्योंकि शूद्र जाति दे सन, ते शूद्र जाति लई मंदरां दा प्रवेश बंद सी। आप स्वयं कहिंदे ने, हस्त खलित तेरे देहुरे आया, भगत करत नामा पकड़ उठाया। हीनड़ी जात मेरी जाद मराया, छीपे के जन्म मुखो काहे को आया। भक्ति भाव विच भिजे गीत आप जो गा रहे सन, ते मंदरां विच जो कथा कीर्तन होंदा सी उस दे जो सुनन दा आप दे अंदर शौक सी, लेकिन ब्राह्मणां दा जो व्यवहार सी उस तों दुख तो के आप कहिंदे ने, छीपे के जन्म मोको काहे को आया। हे प्रभु, तू छीबे दे घर मैनू जन्म क्यों दिता? क्योंकि भगती करन दा अख्तियार लोकी मैनू नहीं देंदे, मंदरां दे चों धक्के मार के कढ़दे ने। ले कमली चलियो पलटाए, देहुरे पाछे बैठा जाए। आखिर अपना चदरा विछा के जिस दे उत्ते बैठा होया सी उन्हों संभाल के समेट के मंदर दे पिछवाड़े जा बैठा। आप दा ही वाक है, ज्यों ज्यों नामा हर गुण उचरे, भगत जना का देहुरा फिरे। जैसे जैसे वो प्रभु दे गीत गाउंदे ने, प्रभु विचलीन होंदे ने, वैसे वैसे मंदिर फिरदा है। और मंदिर दा जो मुख द्वार सी उसका मुंह नामदेव जी की तरफ हो गया, मूर्तियां दा मुंह नामदेव जी की तरफ हो गया, और पंडियां दी तरफ पिछवाड़ ला। फेर दिया नामे को देहुरा, पंडियन को पिछवाड़ ला। साहिब श्री गुरु नानक देव जी महाराज का भी फरमान है, हंकारियां निंदकां पिठ दे, नाम देव मुख लाया। ए मंदिर गौंडा विच अज भी मौजूद है। श्री सचखंड हजूर साहब तो गालबन 40 मील की दूरी दे औरंगाबाद रोड देते एक गौंडा नाम का बहुत वड्डा तीर्थ है। इस औंडा नाम दे तीर्थ के उत्ते ही श्री नामदेव जी महाराज ने ये प्रभु दे गीत गाए ते आप नूं धक्के मार के बाहर कढ़िया गया। ये मंदिर इतिहासक मंदिर है और कस्बे का नाम औंडा है। महाराष्ट्र दे बेशुमार तीर्थां दे चों ये अस्थान भी तीर्थ सतल करके बहुत मशहूर है। और श्री नामदेव जी महाराज का भी अस्थान इस मंदिर दे च अज बनया है। भावें आप शरीरक रूप दे जद मौजूद सन तां आप नूं धक्के मार के बाहर कढ़िया गया, लेकिन अज उन्हां दी मूर्ति मंदिर दे द्वार तों बाहर स्थापन कीती हुई है। और दूरों ही पुजारी आवाज़ मार देन, संत नामदेव दे दर्शन करो, संत नामदेव दे दर्शन करो। लेकिन ये अजूबा पृथ्वी ते मौजूद है कि मूर्तियां दा मुंह एक पासे है, मंदिर दा मुंह ਦੂਸਰੇ ਪਾਸੇ। ਔਰ ਇਹ ਅਜੂਬਾ ਕਹਿੰਦੇ ਨੇ ਸ਼੍ਰੀ ਨਾਮਦੇਵ ਜੀ ਮਹਾਰਾਜ ਕਰਕੇ ਹੋਇਆ, ਕਿਉਂਕਿ ਆਪ ਨੂੰ ਜਦ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ, ਆਪ ਪਿੱਛੇ ਜਾ ਬੈਠੇ ਤਾਂ ਮੂਰਤੀਆਂ ਨੇ ਵੀ ਰੁੱਖ ਨਾਮਦੇਵ ਦੀ ਤਰਫ ਹੀ ਕਰ ਲਿਆ। ਖੈਰ, ਮਹਾਰਾਸ਼ਟਰ ਵਿੱਚ ਭਰਮਣ ਕਰਦੇ ਹਾਂ, ਪ੍ਰਭੂ ਗੀਤ ਗਾਉਂਦੇ ਹਾਂ, ਆਪ ਮਨੁੱਖਤਾ ਲਈ ਇੱਕ ਪਵਿੱਤਰ ਮਾਹੌਲ ਬਣਾ ਰਹੇ ਸਨ। ਦਰਅਸਲ ਭਗਤ ਦਾ ਹੋਣਾ ਹੀ ਵਾਤਾਵਰਣ ਦਾ ਪਵਿੱਤਰ ਹੋਣਾ ਹੈ। ਉਹਦੇ ਸਰੀਰ ਵਿੱਚੋਂ ਜੋ ਲਹਿਰਾਂ ਨਿਕਲਦੀਆਂ ਨੇ, ਤਿਰੰਗਾ ਨਿਕਲਦੀਆਂ ਨੇ, ਉਹ ਆਸ ਪਾਸ ਦੇ ਮਾਹੌਲ ਨੂੰ ਪਵਿੱਤਰ ਕਰਦੀਆਂ ਨੇ। ਜੈਸੇ ਕਿ ਭਗਤ ਕਬੀਰ ਦਾ ਕਹਿਣਾ ਹੈ, ਕਬੀਰ ਸੋ ਮੁਖ ਧਨ ਹੈ ਜੈ ਮੁਖ ਕਹੀਏ ਰਾਮ, ਦੇਹੀ ਕਿਸਕੀ ਬਾਪਰੀ ਪਵਿੱਤਰ ਹੋਏਗੋ ਗ੍ਰਾਮ। ਦੇਹੀ ਦਾ ਤੇ ਕਹਿਣਾ ਕਿ ਇੱਕ ਸੁਰਤ ਹੋ ਕੇ ਜੋ ਪ੍ਰਭੂ ਗੀਤ ਉਚਾਰਨ ਕਰਨੇ ਨੇ, ਪ੍ਰਭੂ ਸਿਮਰਨ ਕਰਨਾ, ਉਹਦੇ ਨਾਲ ਤੇ ਸਾਰਾ ਨਗਰ ਪਵਿੱਤਰ ਹੋ ਜਾਂਦਾ ਹੈ, ਸਾਰਾ ਸ਼ਹਿਰ ਪਵਿੱਤਰ ਹੋ ਜਾਂਦਾ ਹੈ। ਤੋ ਨਾਮਦੇਵ ਨੇ ਥਾਂ ਥਾਂ ਤੇ ਮਹਾਰਾਸ਼ਟਰ ਵਿੱਚ ਭਰਮਣ ਕਰਨਾ ਆਰੰਭ ਕੀਤਾ। ਇਸ ਤੋਂ ਬਾਅਦ ਆਪ ਨੇ ਸਮਸਤ ਭਾਰਤ ਦਾ ਵੀ ਰਟਨ ਕੀਤਾ। ਦਿੱਲੀ ਦੇ ਜਦ ਆਪ ਆਏ ਤੇ ਆਪ ਦੇ ਭਗਤੀ ਭਾਵ ਦੇ ਸੰਗੀਤ ਨੇ ਜਦ ਸਰੋਤਿਆਂ ਦੇ ਮਨਾਂ ਤੇ ਆਪਣਾ ਪ੍ਰਭਾਵ ਪਾਇਆ ਤੇ ਆਪ ਦੇ ਆਲੇ ਦੁਆਲੇ ਬਹੁਤੀ ਭੀੜ ਇਕੱਠੀ ਹੋਈ, ਤਾਂ ਉਹ ਪੁਰਾਣਾ ਝਗੜਾ ਸ਼ੁਰੂ ਹੋ ਗਿਆ ਜਿਹਨੂੰ ਕਹਿੰਦੇ ਨੇ ਸੱਤ ਤੇ ਸਤਾ ਦਾ ਝਗੜਾ। ਵਕਤ ਦੇ ਸੁਲਤਾਨ ਸਿਕੰਦਰ ਲੋਧੀ ਨੂੰ ਇਹ ਗੱਲ ਰਾਸ ਨਹੀਂ ਆਈ ਕਿ ਇੱਕ ਵਿਅਕਤੀ ਦੇ ਪਿੱਛੇ ਇਤਨੀ ਭੀੜ, ਇਤਨਾ ਇਕੱਠ। ਇਸ ਤੋਂ ਸਤਾਧਾਰੀ ਕਈ ਦਫ਼ਾ ਖਤਰਾ ਮਹਿਸੂਸ ਕਰਦੇ ਨੇ ਕਿ ਇੱਕ ਵਿਅਕਤੀ ਦੇ ਪਿੱਛੇ ਇਤਨੀ ਭੀੜ ਕਿਉਂ ਹੈ, ਅਤੇ ਇਹ ਭੀੜ ਕਿਸੇ ਵਕਤ ਸਾਡੇ ਲਈ ਦੁਖਦਾਈ ਸਾਬਤ ਨਾ ਹੋਵੇ। ਲਿਹਾਜ਼ਾ ਸ਼੍ਰੀ ਨਾਮਦੇਵ ਜੀ ਮਹਾਰਾਜ ਨੂੰ ਪਕੜ ਕੇ ਹਿਰਾਸਤ ਵਿੱਚ ਲੈ ਲਿਆ ਗਿਆ। ਔਰ ਸੁਲਤਾਨ ਨੇ ਕਿਹਾ ਕਿ ਮੇਰੇ ਘਰ ਦੀ ਇਹ ਕਪਿਲਾ ਗਊ ਮਰ ਗਈ ਹੈ, ਇਸ ਨੂੰ ਤੂੰ ਆਪਣੀ ਸ਼ਕਤੀ ਨਾਲ ਜਿਵਾ ਦੇ ਅਤੇ ਤੈਨੂੰ ਛੱਡਾਂਗਾ ਵਰਨਾ ਨਹੀਂ। ਤੋ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਜਨਮ ਤੇ ਮਰਨ ਪ੍ਰਭੂ ਦੇ ਹੱਥ 'ਚ ਹੈ, ਹਮਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਇਹ ਜਨਮ ਤੇ ਮਰਨ ਰਾਮ ਦੇ ਹੱਥ ਦੇ 'ਚ ਹੈ, ਨਾ ਕਿ ਮੇਰੇ ਹੱਥ ਦੇ 'ਚ ਹੈ। ਸੁਲਤਾਨ ਕ੍ਰੋਧ ਵਿੱਚ ਆਇਆ, ਗੁੱਸੇ ਵਿੱਚ ਆਇਆ, ਔਰ ਜੇਲ੍ਹ ਵਿੱਚ ਨਾਮਦੇਵ ਜੀ ਮਹਾਰਾਜ ਨੂੰ ਬੰਦ ਕਰ ਦਿੱਤਾ ਗਿਆ। ਦਿੱਲੀ ਦੇ ਪਤਵੰਤਿਆਂ ਨੇ ਆਖਿਰ ਸੋਚਿਆ ਕਿ ਕੀਮਤੀ ਇਨਸਾਨ ਹੈ, ਭਗਤ ਹੈ, ਔਰ ਐਸਾ ਨਾ ਹੋਵੇ ਕਿ ਰਾਜ ਹੱਠ ਦੇ ਸਾਹਮਣੇ ਇਸ ਦੀ ਕੀਮਤੀ ਜਾਨ ਚਲੀ ਜਾਏ। ਤੋ ਸਾਰੇ ਪਤਵੰਤੇ ਸੁਲਤਾਨ ਨੂੰ ਸਮਝਾਉਣ ਲਈ ਗਏ। ਜਦ ਵੀ ਕਦੀ ਰਾਜ ਹੱਠ ਤੇ ਭਗਤੀ ਦਾ ਹੱਠ ਆਪਸ ਵਿੱਚ ਟਕਰਾਉਂਦਾ ਹੈ, ਤਾਂ ਵਾਕਈ ਰਾਜ ਹੱਠ ਲਈ ਇੱਕ ਕਿਆਮਤ ਹੀ ਨਾਜ਼ਲ ਹੁੰਦੀ ਹੈ। ਐਸਾ ਆਦਿ ਕਾਲ ਤੋਂ ਚੱਲਿਆ ਹੈ। ਭਗਤ ਹੱਟ ਕਰਦਾ ਆਪਣੀ ਸੱਚਾਈ 'ਤੇ, ਪਰ ਸਤਾਧਾਰੀ ਹੱਟ ਕਰਦਾ ਆਪਣੀ ਸਤਾ 'ਤੇ, ਆਪਣੀ ਝੂਠ 'ਤੇ। ਜੈਸੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਨੇ, ਤੁਰਾ ਤਰਕ ਤਾਜ਼ੀ ਬ ਮਕਰੋ ਰਾਇਆ, ਮਰਾ ਚਾਰਾ ਸਾਜੀ ਬ ਸਿਦਕੋ ਸਫਾ। ਮੈਂ ਸਿਦਕ 'ਤੇ ਖੜਾਂ, ਸੱਚਾਈ 'ਤੇ ਖੜਾਂ, ਸਫਾਈ 'ਤੇ ਖੜਾਂ, ਐ ਸੁਲਤਾਨ ਤੂੰ ਝੂਠ 'ਤੇ ਖੜਾ, ਫਰੇਬ 'ਤੇ ਖੜਾ, ਫਰੇਬ 'ਤੇ ਖੜਾ। ਤੂੰ ਇਸ ਤੋਂ ਅਗਾਂਹ ਪਿਛਾਂ ਨਹੀਂ ਹੋਣਾ ਚਾਹੁੰਦਾ, ਇਹ ਤੇਰਾ ਹੱਠ ਹੈ, ਪਰ ਸੱਚ 'ਤੇ ਮੈਂ ਖੜਾਂ, ਮੈਂ ਵੀ ਇੱਧਰ ਉੱਧਰ ਨਹੀਂ ਹੋਣਾ ਚਾਹੁੰਦਾ, ਇਹ ਮੇਰਾ ਹੱਠ ਹੈ। ਸੱਤ ਤੇ ਸਤਾਧਾਰੀਆਂ ਦੀ ਆਦਿ ਕਾਲ ਤੋਂ ਹੀ ਨਹੀਂ ਬਣੀ। ਸਤਾਧਾਰੀ ਸਤਵਾਦੀਆਂ ਦੇ ਗੁਣ, ਉਹਨਾਂ ਦੇ ਆਲੇ ਦੁਆਲੇ ਸ਼ਰਧਾਲੂਆਂ ਦੀ ਭੀੜ ਨੂੰ ਵੇਖ ਕੇ ਔਖੇ ਹੁੰਦੇ ਰਹੇ ਨੇ, ਅਤੇ ਸਤਵਾਦੀ ਸਤਾਧਾਰੀਆਂ ਦੇ ਝੂਠ ਨਾਲ ਕਦੀ ਸਹਿਮਤ ਨਹੀਂ ਹੁੰਦੇ ਰਹੇ। ਤੋ ਨਾਮਦੇਵ ਵੀ ਸਹਿਮਤ ਨਾ ਹੋਵੇ। ਸੁਲਤਾਨ ਨੇ ਕਹਿ ਦਿੱਤਾ, ਨਾਮਦੇਵ ਨੂੰ ਕਰੜੀ ਤੋਂ ਕਰੜੀ ਸਜ਼ਾ ਦੇਵਾਂਗੇ। ਲੇਕਿਨ ਜਦ ਦਿੱਲੀ ਦੇ ਪਤਵੰਤੇ ਸੁਲਤਾਨ ਦੇ ਕੋਲ ਪਹੁੰਚੇ ਅਤੇ ਕਹਿਣ ਲੱਗੇ, ਇਹ ਕੀਮਤੀ ਮਨੁੱਖ ਹੈ, ਇਸ ਦੀ ਹੋਂਦ ਮਨੁੱਖਤਾ ਦੀ ਤਾਮੀਰ ਵਿੱਚ ਸਹਾਇਕ ਹੁੰਦੀ ਹੈ, ਮਦਦਗਾਰ ਹੁੰਦੀ ਹੈ, ਇਹ ਤੇ ਚੰਦਨ ਦਾ ਬ੍ਰਿਕਸ਼ ਹੈ, ਚੱਲਦਾ ਫਿਰਦਾ, ਖੁਸ਼ਬੂਆਂ ਵੰਡਦਾ ਹੈ, ਸ਼ੀਤਲਤਾ ਵੰਡਦਾ ਹੈ, ਇਹਨੂੰ ਛੋੜ ਦਿਓ। ਸੁਲਤਾਨ ਕਹਿੰਦੇ ਨੇ, मैं किसी कीमत ते भी नहीं छड़ना, एको ही शर्त है, मोई हुई गऊ ये जवा दे। पर मोई हुई गऊ नू जवान तो नामदेव ने इनकार किया है। दिल्ली दे धनाढ़ सेठा ने भगता ने आखिर सुल्तान नू कहा कि नामदेव दे शरीर का जो वजन है, इतने वजन का साढ़े कोल सोना ले लो, चांदी ले लो, नामदेव नू छड़ दो। ता सुल्तान कहिंदा है, माल लाओ ता दोज़ख भरो। मैं दोज़खां दे च नहीं जाना, मैं धन माल लेके इस काफर नू नहीं छड़ना। तो सारे पतवंते हाथ जोड़ के सुल्तान नू कहिंदे ने, मोई होई गऊ नामदेव नहीं जवाना चाहते, धन माल तुसी नहीं लेना चाहते, ता कोई तीसरा तरीका कड्डो, कोई तीसरा मार्ग कड्डो, ताकि नामदेव की बंद खलासी हो सके। ता तीसरा तीका सुल्तान ने कहा एक कोई है, ए राम कहना छड़ देवे, ए खुदा खुदा दा रटन करे। नामदेव नू जद ए गल आखी गई तो कहन लगे, नहीं मैं अपने हठ ते कायम। उस समय भरमण देच नामदेव जी दी माता भी नामदेव जी दे नाल सन, ते मां ने कह दिता, छोड़ राम की ना भजे खुदा है, छड़ जान बचदी है, खुदा खुदा कहना आरंभ कर। नामदेव कहने, नहीं मैं ऐसा नहीं करना, कतई नहीं करना। ते मां कहन लगी, मैं ते कई दफा तेरी जबान तो अल्लाह दी धुनी सुनी है, खुदा दे गीत सुने ने, ते तुम आप ही ते कहिंदा रहे हैं, राम ते खुदा दे च कोई भेद नहीं है, और तू ऐसे गीत गांदा रहे। नामदेव जी महाराज का ऐसा एक पावन पवित्र वाक गुरु ग्रंथ साहब जी महाराज दे च मौजूद है, मैं अंध ले की टेक तेरा नाम खुंदकारा, मैं गरीब मैं मस्कीन तेरा नाम है अधारा, करीमा रहीमा अल्लाह तू गनी। ये शब्द नामदेव जी महाराज का, करीमा रहीमा अल्लाह तू गनी, हाजरा हजूर दरपेश तो मनी, दरियाओ तू दहिंद तू बिस्यार तू धनी, देह लेह एक तू दिगर को नहीं, तू दाना तू बीना मैं विचार क्या करी, नामे चे स्वामी बख्शिंद तो हरी। इहदे च जितने भी नाम नामदेव जी महाराज ने उचारण कीते ने करीबन करीबन इस्लामी ने, करीमा रहीमा अल्लाह तू गनी, हाजरा हजूर दरपेश तो मनी। तो ये सारे नाम इस्लामी ने, मां ने कहा तू ते कई दफा अल्लाह अल्लाह दी धुन रटना है, कई दफा करीम करीम रहीम रहीम करके उच्चारण करदा, अज की है, अज कह दे जान बख्शी हो जाएगी। तो श्री नामदेव जी महाराज अपनी माता नू कहने, उदों जद मैं अल्लाह दा नाम उच्चारण करदा अपनी मौज देच, अपनी मस्ती देच, लेकिन अज आखांगा तो मजबूरी देच, जे अज आखांगा तां जबर हेठ, अज आखांगा तां दबाव हेठ, तो दबाव हेठ कहने वास्ते मैं तैयार नहीं, दबाव दे विच आके तो मैं राम कहने नू भी तैयार नहीं, मैं खुदा किस तरह आखांगा, मौज नाल कहना, मस्ती नाल कहना, लिहाजा मैं ऐसा नहीं करांगा। कहिंदे ने कि सात घड़ी जब बीती सुनी, अजू ना आए त्रिभुवन धनी। नामदेव जी महाराज ने प्रार्थना की थी, हे प्रभु मैं अपना फैसला तेरे हथ छोड़दा, जो तेरी मर्जी। प्रभु अपनी वड़ियाई चाहंदा जन का जयकार कराई, ऐसा हो जाता है। कई दफा प्रभु दी वड़ियाई भगतां दे जय जयकार तो प्रगट होंदी है, संतां दे जय जयकार तो प्रगट होंदी है। कहिंदे ने मोई होई गऊ उठ खड़ोई, और बादशाह दे पेट दे सूल पै गए, दर्द होना शुरू होया। इधर मोई होई गऊ जद जिंदा हुई इस करामात नू वेख्या, दूसरे पासे शरीर दे च अथाह पीड़ा नू वेख्या, तो अपनी करनी ते शर्मसार होया, पछतावा पैदा होया, आके नामदेव दी कदम बोसी की थी, ਨਾਮਦੇਵ ਦੇ ਕਦਮਾਂ 'ਤੇ ਆ ਕੇ ਮੱਥਾ ਟੇਕਿਆ। ਤਦੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜਾ। ਹਰ ਯੁਗ ਦੇ 'ਚ ਹਰ ਸਮੇਂ ਚੰਗੇ ਚੰਗੇ ਭਗਤ ਹੋਏ ਨੇ, ਔਰ ਉਹਨਾਂ ਦੀ ਲੱਜਾ ਪ੍ਰਭੂ ਆਪ ਰੱਖਦਾ ਰਿਹਾ, ਉਹਨਾਂ ਦੀ ਲੱਜਾ ਈਸ਼ਵਰ ਆਪ ਰੱਖਦਾ ਰਿਹਾ। ਸ਼੍ਰੀ ਨਾਮਦੇਵ ਜੀ ਮਹਾਰਾਜ ਭਰਮਣ ਕਰਦੇ ਹੋਏ, ਥਾਂ ਪਰ ਥਾਂ ਉਪਦੇਸ਼ ਸੰਦੇਸ਼ ਦਿੰਦੇ ਹੋਏ ਆਖਿਰ ਵਾਪਸ ਪੰਡਰਪੁਰ ਆਏ। ਪੰਡਰਪੁਰ ਦੇ ਵਿੱਚ ਵੀ ਆਪ ਨਾਲ ਉਹੀ ਵਿਵਹਾਰ ਹੋਇਆ ਜੋ ਔਂਡੇ ਦੇ ਵਿੱਚ ਹੋਇਆ। ਕਿਉਂ ਕਿ ਪੰਡਰਪੁਰ ਦੇ ਵਸਨੀਕਾਂ ਨੂੰ ਵੀ ਪਤਾ ਸੀ ਕਿ ਆਪ ਜ਼ਾਤ ਦੇ ਛੀਂਬਾ ਨੇ, ਔਰ ਨਵੇਂ ਕੱਪੜਿਆਂ ਨੂੰ ਖੁੰਭ 'ਤੇ ਚਾੜ ਕੇ ਧੋ ਕੇ ਅਤੇ ਫਿਰ ਉਹਨਾਂ ਨੂੰ ਰੰਗਣਾ, ਇਹ ਨਾਮਦੇਵ ਦੀ ਕਿਰਤ ਸੀ, ਨਾਮਦੇਵ ਦਾ ਧੰਦਾ ਸੀ। ਲੇਕਿਨ ਭਗਤੀ ਭਾਵ ਦੇ ਗੀਤ ਇਸ ਢੰਗ ਨਾਲ ਚਾਰੋਂ ਪਾਸੇ ਖਿਲੇਰੇ ਕਿ ਪੰਡਰਪੁਰ ਦੇ ਵਸਨੀਕ ਆਪ ਦੀ ਪਰਿਕਰਮਾ ਕਰਨ ਲੱਗੇ, ਭੁੱਲ ਗਏ ਕਿ ਇਹ ਸ਼ੂਦਰ ਹੈ। ਆਖਿਰ ਤਾਰਕਿਕ ਪੁਰੋਹਿਤ ਲੋਕਾਂ ਨੇ, ਵਿਦਵਾਨਾਂ ਨੇ ਆਪ ਤੋਂ ਪੁੱਛਿਆ ਕਿ ਤੁਸੀਂ ਆਪਣਾ ਹਿਰਦਾ ਪ੍ਰਭੂ ਨਾਲ ਕਿਵੇਂ ਜੋੜੇ, ਕੀ ਯੁਕਤੀ ਹੈ, ਕੀ ਉਕਤੀ ਹੈ, ਆਖਿਰ ਢੰਗ ਕੀ ਵਰਤਿਆ ਹੈ, ਤੌਰ ਤਰੀਕਾ ਕੀ ਵਰਤਿਆ ਹੈ। ਤੌਰ ਤਰੀਕਾ ਕਬੀਰ ਤੋਂ ਵੀ ਕਿਸੇ ਵਕਤ ਪੁੱਛਿਆ ਗਿਆ ਸੀ ਤਾਂ ਆਪ ਨੇ ਸਾਫ਼ ਕਹਿ ਦਿੱਤਾ ਸੀ, ਤਜ ਭਰਮ ਕਰਮ ਬਿਦ ਨਿਖੇਦ, ਰਾਮ ਨਾਮ ਲੇਹੀ ਗੁਰਪ੍ਰਸਾਦ ਜਨ ਕਬੀਰ, ਰਾਮ ਕਰ ਸਨੇਹੀ ਬਿਦ ਨਿਖੇਦ ਬਿਧੀ ਨਿਸ਼ੇਦ। ਕੋਈ ਬਿਧੀ ਨਹੀਂ ਹੈ, ਕੋਈ ਢੰਗ ਨਹੀਂ ਹੈ, ਕਬੀਰ ਕਹਿੰਦੇ ਨੇ ਕੋਈ ਢੰਗ ਨਹੀਂ ਹੈ। ਭਰਿਆ ਹੋਇਆ ਠੰਡਾ ਪਾਣੀ ਦਾ ਗਿਲਾਸ ਮਨੁੱਖ ਦੇ ਅੱਗੋਂ ਰੱਖਦੇ ਹੀ ਤੇ ਉਹ ਪੀਣ ਦਾ ਢੰਗ ਪੁੱਛੇ, ਵਿਧੀ ਵਿਧਾਨ ਪੁੱਛੇ ਕਿ ਪੀਣ ਦਾ ਢੰਗ ਕੀ ਹੈ, ਵਿਧੀ ਕੀ ਹੈ, ਤੋ ਗੱਲ ਸਪਸ਼ਟ ਹੋ ਗਈ ਕਿ ਇਸ ਬੰਦੇ ਨੂੰ ਪਿਆਸ ਨਹੀਂ ਲੱਗੀ। 36 ਪ੍ਰਕਾਰ ਦਾ ਭੋਜਨ ਪਰੋਸ ਕੇ ਕਿਸੇ ਮਨੁੱਖ ਦੇ ਅੱਗੋਂ ਰੱਖਦੇ ਹੀ ਹੈ ਤੇ ਉਹ ਇਹ ਆਖੇ ਕਿ ਛਕਣ ਦਾ ਢੰਗ ਕੀ ਹੈ, ਭੋਜਨ ਕਰਨ ਦਾ ਢੰਗ ਕੀ ਹੈ, ਤੇ ਗੱਲ ਸਪਸ਼ਟ ਹੋ ਗਈ ਇਸ ਨੂੰ ਭੁੱਖ ਨਹੀਂ ਲੱਗੀ। ਭੁੱਖੇ ਖਾਵਤ ਲਾਜ ਨਾ ਆਵੇ, ਭੁੱਖਾ ਮਨੁੱਖ ਢੰਗ ਨਹੀਂ ਪੁੱਛਦਾ ਹੁੰਦਾ, ਤੌਰ ਤਰੀਕਾ ਨਹੀਂ ਪੁੱਛਦਾ ਹੁੰਦਾ, ਉਹ ਛੱਕਣ ਲੱਗ ਪੈਂਦਾ, ਖਾਣ ਲੱਗ ਪੈਂਦਾ। ਢੰਗ ਤੌਰ ਤਰੀਕੇ ਦਾ ਪੁੱਛਣਾ ਹੀ ਇਸ ਗੱਲ ਦਾ ਸਬੂਤ ਹੈ ਕਿ ਇਸ ਨੂੰ ਭੁੱਖ ਨਹੀਂ ਲੱਗੀ। ਸ਼੍ਰੀ ਨਾਮਦੇਵ ਜੀ ਮਹਾਰਾਜ ਤੋਂ ਇਹ ਪੁੱਛ ਕੀਤੀ ਗਈ, ਢੰਗ ਕੀ ਹੈ, ਤੌਰ ਤਰੀਕਾ ਕੀ ਹੈ। ਕਬੀਰ ਕਹਿੰਦੇ, ਜਦ ਮਨੁੱਖ ਦੇ ਅੰਦਰ ਸਤਸੰਗ ਕਰਦਿਆਂ ਪਿਆਸ ਪੈਦਾ ਹੁੰਦੀ ਹੈ, ਭੁੱਖ ਪੈਦਾ ਹੁੰਦੀ ਹੈ, ਅਤੇ ਭੁੱਖ ਪੈਦਾ ਹੁੰਦਿਆਂ ਹੀ ਉਹ ਈਸ਼ਵਰ ਦੇ ਗੀਤ ਅਲਾਪਣ ਲੱਗ ਪੈਂਦਾ, ਉਹ ਈਸ਼ਵਰ ਦਾ ਨਾਮ ਉਚਾਰਨ ਕਰਨ ਲੱਗ ਪੈਂਦਾ। ਜੈਸੇ ਭੁੱਖ ਲੱਗੇ ਅਤੇ ਬੱਚਾ ਰੋਣ ਲੱਗ ਪੈਂਦਾ, ਸਤਸੰਗ ਦੇ ਵਿੱਚ ਬੈਠਦਿਆਂ ਬੈਠਦਿਆਂ ਜਦ ਸਤ ਦੀ ਭੁੱਖ ਪੈਦਾ ਹੁੰਦੀ ਹੈ ਅਤੇ ਰਸਨਾ ਆਪਣੇ ਆਪ ਹੀ ਸਤਨਾਮ ਸਤਨਾਮ ਉਚਾਰਨ ਕਰਨ ਲੱਗ ਪੈਂਦੀ ਹੈ। ਤਰੀਕਾ ਆਪ ਦੇ ਕੋਲ ਪੁੱਛਿਆ ਗਿਆ, ਦੱਸੋ ਨਾਮਦੇਵ ਤੁਸੀਂ ਆਪਣਾ ਹਿਰਦਾ ਪਰਮਾਤਮਾ ਨਾਲ ਕਿਵੇਂ ਜੋੜਿਆ। ਆਖਿਰ ਇੱਕ ਨਿਯਮ ਹੈ ਕਿ ਦੋਹਾਂ ਨੂੰ ਜੋੜਨ ਲਈ ਤੀਸਰੇ ਦੀ ਲੋੜ ਪੈਂਦੀ ਹੈ। ਦੋ ਇੱਟਾਂ ਨੂੰ ਜੋੜਨਾ, ਗਾਰਾ ਚਾਹੀਦਾ ਹੈ, ਦੋ ਕਾਗਜ਼ ਜੋੜਨੇ ਨੇ, ਗੋਂਦ ਚਾਹੀਦੀ ਹੈ, ਦੋ ਕੱਪੜਿਆਂ ਨੂੰ ਜੋੜਨਾ, ਸੂਈ ਧਾਗਾ ਚਾਹੀਦਾ, ਦੋ ਲੱਕੜਾਂ ਨੂੰ ਜੋੜਨਾ, ਸਰੇਸ਼ ਚਾਹੀਦੀ ਹੈ। ਤੁਸੀਂ ਆਪਣਾ ਹਿਰਦਾ ਪ੍ਰਭੂ ਨਾਲ ਜੋੜਿਆ ਕਿਵੇਂ ਜੋੜਿਆ। ਆਪ ਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਬੜਾ ਕੀਮਤੀ ਵਾਕ ਹੈ ਕਿ ਸੋਏ ਨੇ ਕੀ ਸੋਈ, ਰੁਪੇ ਕਾ ਧਾਗਾ ਨਾਮੇ ਕਾ ਚਿੱਤ ਹਰ ਸੋ ਲਾਗਾ। ਨਾਮਦੇਵ ਨੇ ਆਪਣਾ ਚਿੱਤ ਹਰੀ ਨਾਲ ਜੋੜ ਲਿਆ, ਕਿਵੇਂ ਜੋੜਿਆ, ਕਿਸ ਤਰ੍ਹਾਂ ਜੋੜਿਆ, ਸੂਈ ਧਾਗੇ ਨਾਲ ਸੀ ਲਿਆ। ਸੂਈ ਕਿਹੜੀ, ਸੋਨੇ ਦੀ, ਧਾਗਾ ਕਿਹੜਾ, ਚਾਂਦੀ ਦਾ। ਸੋਈ ਨੇ ਕੀ ਸੋਈ, ਰੁਪੇ ਕਾ ਧਾਗਾ ਨਾਮੇ ਕਾ ਚਿੱਤ ਹਰ ਸੋ ਲਾਗਾ। ਸੋਨੇ ਦੀ ਸੋਈ ਕੀ ਹੈ, ਗੁਰੂ ਦਾ ਸ਼ਬਦ, ਗੁਰੂ ਦਾ ਮਨ ਮੰਤਰ, ਗੁਰਮਨ ਮੰਤਰ, ਇਹ ਸੋਨੇ ਦੀ ਸੋਈ ਹੈ। ਧਾਗਾ ਕੀ ਹੈ, ਉਹਦੇ 'ਚ ਧਿਆਨ ਜੋੜਨਾ, ਉਹਦੇ 'ਚ ਸੁਰਤ ਜੋੜਨੀ, ਇਹ ਧਾਗਾ ਹੈ। ਜੈਸੇ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਕਰੀਏ, ਇਹ ਤੇ ਸੋਨੇ ਦੀ ਸੋਈ ਹੈ, ਪਰ ਇਹਦੇ 'ਚ ਧਿਆਨ ਜੋੜੀਏ, ਇਹ ਧਾਗਾ ਹੈ। ਅਤੇ ਧਿਆਨ ਦੇ ਨਾਲ ਹੀ ਮਨੁੱਖ ਸੁਣ ਸਕੇਗਾ, ਉਂਝ ਸੁਣ ਵੀ ਨਹੀਂ ਸਕੇਗਾ। ਜੈਸੇ ਕਿ ਇੱਕ ਉੱਚੀ ਉੱਚੀ ਬੋਲ ਰਿਹਾ ਹੁੰਦਾ, ਦੂਸਰਾ ਸੁਣ ਰਿਹਾ ਹੁੰਦਾ, ਤੇ ਸੁਣਨ ਵਾਲਾ ਅਚਨਚੇਤ ਕਹਿ ਦਿੰਦਾ, ਮਿੱਤਰਾ ਇਹ ਗੱਲ ਫਿਰ ਆਖੋ, ਨਹੀਂ ਸੁਣੀ, ਕਿਉਂ ਨਹੀਂ ਸੁਣੀ? ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ। ਤੋ ਧਿਆਨ ਧਾਗਾ ਹੈ, ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਝ ਕਹਿੰਦੇ ਨੇ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਤੋ ਗੁਰੂ ਦਾ ਜੋ ਮੰਤਰ ਹੈ ਇਹ ਸੋਇਨੇ ਦੀ ਸੋਈ ਹੈ, ਔਰ ਇਸ ਦੇ ਵਿੱਚ ਜੋ ਮੈਂ ਆਪਣੀ ਸੁਰਤ ਜੋੜੀ ਹੈ, ਧਿਆਨ ਜੋੜਿਆ, ਇਹ ਧਾਗਾ ਹੈ, ਸੂਈ ਚੱਲਦੀ ਰਹੀ, ਧਾਗਾ ਨਾਲ ਚੱਲਦਾ ਰਿਹਾ, ਮੇਰਾ ਹਿਰਦਾ ਪ੍ਰਭੂ ਦੇ ਨਾਲ ਸਿਲਦਾ ਗਿਆ, ਜੁੜਦਾ ਗਿਆ। ਆਮ ਜਗਤ ਵਿੱਚ ਦੇਖਣ ਵਿੱਚ ਆਇਆ ਕਿ ਮਨੁੱਖਾਂ ਕੋਲ ਸੂਈ ਤੇ ਹੈ, ਧਾਗਾ ਨਹੀਂ। ਰਾਮ ਰਾਮ ਰਟਨ ਕਰ ਰਹੇ ਨੇ, ਧਿਆਨ ਨਹੀਂ ਹੈ। ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਕਰ ਰਹੇ ਨੇ, ਧਿਆਨ ਨਹੀਂ ਹੈ। ਤੋ ਸੋਨੇ ਦੀ ਸੂਈ ਤੇ ਚੱਲ ਰਹੀ ਹੈ, ਧਾਗਾ ਨਹੀਂ ਹੈ। ਬਿਨ ਧਾਗੇ ਬਿਨ ਸੂਈ ਆਨੀ, ਧਾਗੇ ਤੋਂ ਬਿਨਾਂ ਸੂਈ ਕੀ ਕਰੇ, ਕਿਸ ਤਰ੍ਹਾਂ ਸੀਵੇਗੀ, ਕਿਸ ਤਰ੍ਹਾਂ ਜੋੜੇਗੀ? ਤੋ ਧੁਨ ਦੇ ਚ ਧਿਆਨ ਦਾ ਜੋੜਨਾ, ਸ਼ਬਦ ਵਿੱਚ ਸੁਰਤ ਦਾ ਜੋੜਨਾ, ਮੰਤਰ ਦੇ ਚ ਧਿਆਨ ਦਾ ਜੋੜਨਾ, ਇੰਜ ਹੈ ਜੈਸੇ ਸੂਈ ਦੇ ਚ ਧਾਗਾ ਜੋ ਹੈ ਪਰੋਰਨਾ। ਇਸ ਢੰਗ ਨਾਲ ਜਦ ਸੂਈ ਚੱਲਦੀ ਹੈ ਤੇ ਨਾਲ ਧਾਗਾ ਚੱਲਦਾ, ਮਨੁੱਖ ਦਾ ਹਿਰਦਾ ਪ੍ਰਭੂ ਨਾਲ ਜੁੜ ਜਾਂਦਾ। ਇਹੀ ਆਪ ਕਹਿ ਰਹੇ ਨੇ, ਸੋਈ ਨੇ ਕੀ ਸੋਈ, ਰੁਪੇ ਕਾ ਧਾਗਾ, ਨਾਮੇ ਕਾ ਚਿੱਤ ਹਰ ਸਿਉ ਲਾਗਾ। ਹਰੀ ਨਾਲ ਚਿੱਤ ਜੁੜ ਗਿਆ, ਤੇ ਹਰੀ ਤੇ ਆਨੰਦ ਸਰੂਪ ਹੈ। ਆਨੰਦ ਸਰੂਪ ਨਾਲ ਜੁੜਦਿਆਂ ਹੀ ਆਨੰਦਮਈ ਅਵਸਥਾ ਮਨੁੱਖ ਦੀ ਬਣ ਜਾਂਦੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵੀ ਫਰਮਾਨ ਹੈ, ਚਿੱਤੇ ਚਿੱਤ ਮਿਲਾਏ ਤਾਂ ਹੋਵੇ ਰੰਗ ਘਣਾ, ਪਰਮਾਤਮਾ ਦੇ ਚਿੱਤ ਨਾਲ ਤੂੰ ਆਪਣਾ ਚਿੱਤ ਜੋੜ, ਅਥਾਹ ਰੰਗ ਬਣੇਗਾ, ਅਥਾਹ ਸੁੱਖ ਬਣੇਗਾ। ਕਿਉਂ ਕਿ ਮਿੱਤ ਕਾ ਚਿੱਤ ਅਨੂਪ ਸੋ ਮਰਮ ਨਾ ਜਾਣੀ, ਪਰਮਾਤਮਾ ਦਾ ਚਿੱਤ ਅਤਿ ਸੁੰਦਰ ਹੈ, ਆਨੰਦਮਈ ਹੈ, ਰਹੱਸਮਈ ਹੈ, ਗੁਣ ਨਿਧਾਨ ਹੈ ਪ੍ਰਭੂ ਦਾ। ਐਸਾ ਚਿੱਤ ਜਿਹਦੇ ਵਿੱਚ ਸਾਰੇ ਗੁਣ ਨੇ, ਸਾਰਾ ਆਨੰਦ ਹੈ, ਸਾਰੀਆਂ ਸੁਗੰਧੀਆਂ ਨੇ, ਸਾਰਾ ਖੇੜਾ ਹੈ, ਸਾਰਾ ਸੁਆਪਣ ਹੈ। ਜੈਸੇ ਕੋਈ ਪ੍ਰਭੂ ਦੇ ਚਿੱਤ ਨਾਲ ਆਪਣਾ ਚਿੱਤ ਜੋੜਦਾ ਹੈ, ਜਗਤ ਦੀ ਸਾਰੀ ਸੁਆਪਣ ਨਾਲ ਉਸਨੇ ਆਪਣਾ ਚਿੱਤ ਜੋੜਿਆ, ਜਗਤ ਦੇ ਸਾਰੇ ਸੰਗੀਤ ਨਾਲ ਉਸਨੇ ਆਪਣਾ ਚਿੱਤ ਜੋੜਿਆ। ਜੈਸੇ ਉਸ ਪਰਮ ਸੰਗੀਤ ਦੇ ਨਾਲ ਤੇ ਪਰਮ ਸੁਆਪਣ ਦੇ ਨਾਲ ਚਿੱਤ ਜੁੜਦਾ ਹੈ, ਮਨੁੱਖ ਦੇ ਅੰਦਰ ਵੀ ਪਰਮ ਸੁਆਪਣ ਤੇ ਸੰਗੀਤ ਦਾ ਜਨਮ ਹੁੰਦਾ ਹੈ। ਮਿੱਤ ਕਾ ਚਿੱਤ ਅਨੂਪ ਸੋ ਮਰਮ ਨਾ ਜਾਣਈ, ਗਾਹਕ ਗੁਣੀ ਅਪਾਰ ਸੋ ਤਤ ਪਛਾਣਈ, ਚਿੱਤੇ ਚਿੱਤ ਮਿਲਾਏ ਤਾਂ ਹੋਵੇ ਰੰਗ ਘਣਾ, ਹਰਹਾਂ ਚੰਚਲ ਚੋਰੇ ਮਾਰ ਤਾਂ ਪਾਵੇ ਸੁਖ ਘਣਾ। ਕਿਉਂਕਿ ਪਰਮਾਤਮਾ ਦੇ ਚਿੱਤ ਵਿੱਚ ਪਰਮ ਨਾਦ ਹੈ, ਪਰਮ ਸੰਗੀਤ ਹੈ, ਉਸ ਨਾਲ ਜੁੜਦਿਆਂ ਪਰਮ ਸੰਗੀਤ ਦੀਆਂ ਧੁਨੀਆਂ ਮਨੁੱਖ ਦੇ ਅੰਦਰ ਵਜਣੀਆਂ ਸ਼ੁਰੂ ਹੋ ਜਾਂਦੀਆਂ ਨੇ। ਉਸ ਦਾ ਜ਼ਿਕਰ ਸ਼੍ਰੀ ਨਾਮਦੇਵ ਜੀ ਮਹਾਰਾਜ ਆਪਣੀ ਬਾਣੀ 'ਚ ਇੰਝ ਕਰਦੇ ਨੇ, ਅਣਮਣੀਆ ਮੰਦਲ ਬਾਜੇ ਬਿਨ ਸਾਵਨ ਘਨਹਰ ਗਾਜੇ, ਬਾਦਲ ਬਿਨ ਬਰਖਾ ਹੋਈ ਜੋ ਤਤ ਵਿਚਾਰੇ ਕੋਈ। ਮੇਰੇ ਅੰਦਰ ਇੱਕ ਢੋਲ ਵੱਜ ਰਿਹਾ, ਨਾਮਦੇਵ ਕਹਿੰਦੇ ਨੇ, ਲੇਕਿਨ ਉਹ ਚਮੜੇ ਦਾ ਮੜਿਆ ਹੋਇਆ ਨਹੀਂ ਹੈ, ਪਰ ਵੱਜ ਰਿਹਾ, ਅੱਠੇ ਪੈਰ ਵੱਜ ਰਿਹਾ, ਬੜੇ ਸੁਰ ਦੇ 'ਚ ਵੱਜ ਰਿਹਾ, ਬੜੇ ਤਾਲ ਦੇ 'ਚ ਵੱਜ ਰਿਹਾ। ਅਣਮੜੀਆ ਮੰਦਲ ਬਾਜੇ, ਅੱਜ ਤੱਕ ਦੇ ਤਮਾਮ ਸਿਰਮੋਰ ਭਗਤਾਂ ਨੇ ਐਸਾ ਆਖਿਆ ਕਿ ਸਾਡੇ ਅੰਦਰ ਸੰਗੀਤ ਦੀ ਧੁਨ ਚੱਲਦੀ ਹੈ, ਰਾਗ ਦੀ ਧੁਨ ਚੱਲਦੀ ਹੈ, ਤੇ ਰਾਗ ਦੇ ਜਨਮਦਾਤੇ ਵੀ ਸੰਤ ਲੋਕ ਨੇ, ਭਗਤ ਲੋਕ ਨੇ। ਦਰਅਸਲ ਪਰਮਾਤਮਾ ਕੀ ਹੈ? ਪਰਮ ਸੁੰਦਰਤਾ ਔਰ ਪਰਮ ਸੰਗੀਤ, ਪਰਮ ਰਸ, ਪਰਮ ਆਨੰਦ। ਪਰਮਾਤਮਾ ਨਾਲ ਜੁੜਨਾ ਪਰਮ ਆਨੰਦ ਨਾਲ ਜੁੜਨਾ ਹੈ, ਪਰਮ ਸੰਗੀਤ ਨਾਲ ਜੁੜਨਾ ਹੈ, ਮਹਾਨ ਸੁਆਪਣ ਨਾਲ ਜੁੜਨਾ ਹੈ। ਇਹ ਠੀਕ ਹੈ ਕਿ ਪੁਰਾਣੇ ਸਮੇਂ ਦੇ ਵੈਦਿਕ ਰਿਸ਼ੀਆਂ ਨੇ ਵੀ ਜੋ ਈਸ਼ਵਰ ਦੇ ਗੁਣ ਮੰਨੇ ਨੇ ਉਹ ਇਸ ਢੰਗ ਨਾਲ ਮੰਨੇ ਨੇ, ਸਤਿਅਮ ਸ਼ਿਵਮ ਸੁੰਦਰਮ, ਉਹ ਸੱਤ ਹੈ, ਸ਼ਿਵਮ ਉਹ ਪ੍ਰਕਾਸ਼ਮਾਨ ਹੈ, ਸੁੰਦਰਮ ਉਹ ਅਤਿ ਸੁੰਦਰ ਹੈ। ਸੱਤ ਚਿੱਤ ਆਨੰਦ, ਉਹ ਸੱਤ ਸਰੂਪ ਹੈ, ਆਨੰਦ ਸਰੂਪ ਹੈ। ਸੱਤ ਸੁਹਾਣ ਸਦਾ ਮਨ ਚਾਓ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਉਹ ਸੱਤ ਹੈ, ਸੁਹਾਣ ਉਹ ਅਤਿ ਸੁੰਦਰ ਹੈ, ਸਦਾ ਮਨ ਚਾਓ ਉਹ ਸਦੀਵੀ ਖਿੜਿਆ ਹੈ। ਉਸਦੇ ਚਿੱਤ ਦੇ ਸੁੰਦਰਤਾ ਹੈ, ਦੈਵੀ ਗੁਣਾਂ ਦੀ ਸੁਆਪਣ ਹੈ, ਪਰਮ ਸੰਗੀਤ ਹੈ। ਤੋ ਪਰਮਾਤਮਾ ਨਾਲ ਜੈਸੇ ਕੋਈ ਜੁੜਦਾ ਹੈ, ਪਰਮ ਸੰਗੀਤ ਨਾਲ ਜੁੜਦਾ ਹੈ, ਪਰਮ ਸੁਆਪਣ ਨਾਲ ਜੁੜਦਾ ਹੈ, परम आनंद नाल जुड़दा है। इस वास्ते नामदेव जी महाराज कहिंदे ने कि मेरे अंदर परम आनंद की छाप लगी है और मेरे अंदर दैवी गुणा की परम सुंदरता प्रगट हुई है। आप ते साफ कहिंदे ने प्रण में नाम देव ना के बिना ना सोहे बती लखना। शरीरक तल ते अगर सुंदरता दे बत्ती लखण भी मनुख दे कोल आवन पर दैवी सुंदरता दैवी गुणा दा जो स्वपन है ए बंदे कोल ना होवे तो 32 लक्षण भी किसे काम दे दे। कहो कबीर जैसे सुंदर स्वरूप नाम बिना सब कुबज करूप। भावे कितना ही सुंदर होवे अत सुंदर कुलीन चतुर मुख ज्ञानी धनवंत मृतक कहिए नानका जे प्रीत नहीं भगवंत। तो नामदेव जी महाराज कहंदे ने मेरे अंदर परम स्वप्न पैदा होया और परम आनंद पैदा होया ते परम संगीत दियां धुनियां मेरे अंदर पैदा हो गई ने। नाद वज रहा है अणमण या मंदल बाजे बिन सावन घन हर गाजे। बिना सावन तो मेरे अंदर बदल गरजदे पै ने। कबीर अंबर घन हर छाया बरख बरे सरताल चात्रक ज्यों तरसत रहे तिनको कौन हवाल। गुरु रूपी बदल मेरे अंदर गरज रहा है परमात्मा दा गर्जन शुरू है और अमृत नाम दी बरखा मेरे हृदय ते हो रही है। परम संगीत परम नाद मेरे अंदर छिड़े होया है और इथों गल स्पष्ट हो गई प्रभु नाल जुड़ना परम संगीत नाल जुड़ना है परम हरियावल नाल जुड़ना है परम आनंद नाल जुड़ना है परम स्वप्न नाल जुड़ना है।